ਸੋਨਾ ਬਣਾਉਣ ਦੀ ਅਜੀਬ ਕਥਾ। ਅਸੀਂ ਉੱਥੇ ਜਾ ਕੇ ਹੋਰ ਵੀ ਆਨੰਦ ਹੋਏ। ਕਈ ਬਿੱਗਿਆਂ ਦਾ ਖੁੱਲਾ ਹੱਤਾ, ਚਾਰ ਦੀਵਾਰੀ ਵਿਹੜੇ ਵਾਗਲੇ ਤੋਂ ਰਹਿਤ ਖੁੱਲੇ ਬਰਾਂਡੇ ਵਾਲੀਆਂ 30-40 ਕੋਠੀਆਂ, ਪ੍ਰਸ਼ਾਦਾ ਸਜਾਉਣ ਲਈ ਬਾਹਰਵਾਰ ਲੰਗਰ ਅਸਥਾਨ ਬਰਾਮਦੇ ਵਿਚ ਹੀ, ਹੋਰ ਸਭ ਕੋਠੀਆਂ ਖਾਲੀ। ਏਵਡ ਗੁੰਜਾਨ ਗੁਫਾ ਉਦਿਆਨੀ ਹੱਤੇ ਵਿਚ ਅਸੀਂ ਦੋਨੋਂ ਹੀ ਗੂੰਜੀਏ ਗੱਜੀਏ, ਕੀਰਤਨ ਕਥਾ ਵਾਰਤਾਲਾਪ ਦੇ ਪਰਸਪਰ ਲਾਹੇ ਲਈਏ ਲਵਾਈਏ। ਭਾਈ ਹੀਰਾ ਸਿੰਘ ਬੜੇ ਪੁਰਾਤਨ ਪਰਉਪਕਾਰੀ ਸੱਜਣ ਸਨ। ਇਨ੍ਹਾਂ ਨੇ ਦੇਸ਼ ਭਗਤੀ ਨਿਮਿਤ ਪਰਉਪਕਾਰ ਕਰਿੰਦਿਆਂ ਬੜੀਆਂ ਬੜੀਆਂ ਵਿਕਰਾਲ ਮੁਸੀਬਤਾਂ ਝੱਲੀਆਂ ਸਨ। ਇੱਥੇ ਤਾਈ ਕਿ ਇਨ੍ਹਾਂ ਦਾ ਸਰੀਰ ਅਤਿਅੰਤ ਹੀ ਖੀਨ ਖੁਰੀਨ ਅਤੇ ਜਰੀਨ ਜਜ਼ਰੀਨ ਹੋ ਚੁੱਕਾ ਸੀ। ਕਈ ਲੱਖਾਂ ਦੀ ਜਾਇਦਾਦ ਇਨ੍ਹਾਂ ਦੀ ਖਸਤਾ ਖਰਾਬ ਹੋ ਚੁੱਕੀ ਸੀ, ਫਿਰ ਵੀ ਅੱਜ ਲੱਖਾਂ ਦੇ ਮਾਲਕ ਸਨ, ਪਰ ਇਨ੍ਹਾਂ ਦੀ ਸਿਹਤ ਬਿਲਕੁਲ ਰਹਿ ਚੁੱਕੀ ਹੋਈ ਸੀ। ਜਗ ਜੀਵਨ ਦੀ ਆਸ ਉੱਕੀ ਹੀ ਮਿਟ ਗਈ ਹੋਈ ਸੀ। ਇਨ੍ਹਾਂ ਦੀ ਬਹੁਤ ਚਿਰਾਂ ਦੀ ਤੀਬਰ ਲੋਚਾ ਸੀ ਕਿ ਕੋਈ ਇਕਾਂਤ ਸਮਾਂ ਮਿਲੇ ਤਾਂ ਜ਼ਿਗਰ ਦੀਆਂ ਘੁੰਡੀਆਂ ਮੇਰੇ ਕੋਲ ਖੋਲਣ। ਸੋ ਇਹ ਅਵਸਰ ਉਨ੍ਹਾਂ ਦੀ ਸੁਹਿਰਦ ਸ਼ਰਧਾ ਭਾਵਨੀ ਕਰਕੇ ਹੀ ਆਣ ਪ੍ਰਾਪਤ ਹੋਇਆ। ਕੋਲੋਂ ਕੋਲ ਹੀ ਸਾਡੀਆਂ ਕੋਠੀਆਂ ਸਨ। ਇੱਕ ਰਾਤ ਅਵਸਰ ਪਾ ਕੇ ਜਦ ਇਨ੍ਹਾਂ ਮੈਨੂੰ ਸ਼ਬਦ ਧੁਨੀ ਵਿਚ ਮਸਤ ਬੈਠੇ ਪ੍ਰਤੀਤ ਕੀਤਾ ਤਾਂ ਇਨ੍ਹਾਂ ਆਪਣੇ ਪਰਮਾਰਥ ਪੰਥ ਵੈਰਾਗ ਦੀ ਕਥਾ ਛੇੜੀ ਅਤੇ ਵੈਰਾਗਪੂਰਨ ਨੀਰ ਉਤਕੰਠ ਹੋ ਕੇ ਝੀਣੇ ਵੈਣ ਕਹਿਣ ਲੱਗੇ ਕਿ ਮੈਨੂੰ ਚਿਰਕਾਲ ਬਰਿਆਂ ਵਧੀ ਬਤੀਤ ਹੋ ਗਏ ਭਜਨ ਅਭਿਆਸ ਕਰਦਿਆਂ, ਪਰ ਮੈਂ ਕੋਰੇ ਦਾ ਕੋਰਾ ਹੀ ਰਿਹਾ। ਹੁਣ ਜੀਵਨੇ ਦਾ ਸਾਹਸ ਵੀ ਬਾਕੀ ਨਹੀਂ। ਦਾਸ ਨੇ ਉਨ੍ਹਾਂ ਪ੍ਰਤੀ ਪ੍ਰੇਮ ਦ੍ਰਵੀ ਹੋ ਕੇ ਆਖਿਆ ਕਿ ਵੀਰ ਜੀ, ਤੁਸੀਂ ਕਸੂਤੇ ਬਹਿਣ ਪਏ ਜਪਦੇ ਹੋ। ਜਿਸ ਨੂੰ ਤੁਸੀਂ ਭਜਨ ਅਭਿਆਸ ਆਖਦੇ ਹੋ ਉਹ ਤਾਂ ਭਜਨ ਹੀ ਨਹੀਂ ਅਤੇ ਗੁਰਮਤ ਨਾਮ ਅਭਿਆਸ ਭਗਤੀ ਤੋਂ ਕੋਸੋਂ ਦੂਰ ਵਲਕ ਕੇ ਐਨ ਉਲਟ ਹੈ। ਤੁਸੀਂ ਸੋਹੰਗ ਦਾ ਅਭਿਆਸ ਕਰਦੇ ਹੋ, ਇਸ ਨਾਲ ਤਾਂ ਹੰਗਤਾਂ ਹੀ ਵਧਣੀ ਸੀ। ਵੀਰ ਹੀਰਾ ਸਿੰਘ ਜੀ ਇਹ ਸੁਣ ਕੇ ਠੰਭਰ ਗਏ ਅਤੇ ਹੈਰਤ ਵਿਚ ਆ ਕੇ ਆਖਣ ਲੱਗੇ ਕਿ ਭਾਈ ਸਾਹਿਬ ਜੀ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਸੋਹੰਗ ਦਾ ਅਭਿਆਸ ਕਰਦਾ ਹਾਂ? ਮੈਂ ਤਾਂ ਅੱਜ ਤਾਈ ਕਿਸੇ ਨੂੰ ਜਿਤਾਇਆ ਨਹੀਂ ਅਤੇ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਕਦੋਂ ਦਾ ਮੈਂ ਸੋਹੰਗ ਦਾ ਅਭਿਆਸੀ ਹਾਂ। ਤੁਸੀਂ ਕਿਸ ਵਿਧ ਜਾਣਿਆ? ਤਾਂ ਮੈਂ ਆਖਿਆ, ਇਹ ਗੁਰਮਤਿ ਨਾਮ ਅਭਿਆਸ ਕਲਾ ਦੀ ਬਰਕਤ ਹੈ, ਜਿਸ ਪ੍ਰਤਾਪ ਕਰ ਸੁਖਿਆ ਨਹੀਂ ਆਪਦੀ ਅੰਤਰਬਿਰਤੀ ਬੁੱਝੀ ਗਈ। ਗੁਰਮਤਿ ਨਾਮ ਅਭਿਆਸੀਆਂ ਨੂੰ ਆਪਣੇ ਨਿਕਟਵਰਤੀ ਜਗਿਆਸੂਆਂ ਦੀ ਅੰਤਰਗਤੀ ਦੇ ਬਿਰਤੰਤ ਸਹਿਜ ਸੁਭਾਵ ਹੀ ਪ੍ਰਗਟ ਪਹਾਰੇ ਜਾਪਣ ਲੱਗ ਪੈਂਦੇ ਹਨ। ਆਪ ਦੀ ਹਾਲਤ ਬੜੀ ਹੀ ਤਰਸਯੋਗ ਹੈ ਕਿ ਇਤਨਾ ਅਮੁੱਲਕ ਸਮਾਂ ਬਿਰਥੀ ਘਾਲਣਾ ਵਿਚ ਹੀ ਗੁਆਇਆ। ਫਿਰ ਵੀਰ ਹੀਰਾ ਸਿੰਘ ਜੀ ਘਗਿਆ ਉੱਠੇ ਕਿ ਕਿਵੇਂ ਵੀ ਗੁਰਮਤਿ ਨਾਮ ਦੀ ਪ੍ਰਾਪਤੀ ਹੋਵੇ। ਦਾਸ ਨੇ ਉਨ੍ਹਾਂ ਪ੍ਰਤੀ ਕੋਰੇ ਕਰਾਰੇ ਹੋ ਕੇ ਆਖ ਦਿੱਤਾ ਕਿ ਕੇਵਲ ਪੰਜਾਂ ਪਿਆਰਿਆਂ ਨੂੰ ਹੀ ਗੁਰਮਤਿ ਨਾਮ ਦਰਾਵਣ ਦਾ ਅਧਿਕਾਰ ਹੈ ਤੇ ਇਸ ਵਿਚ ਦਰਾਇਆ ਹੋਇਆ ਨਾਮ ਹੀ ਫਲੀਭੂਤ ਹੋ ਸਕਦਾ ਹੈ। ਬਿਰਦ ਹੀਰਾ ਸਿੰਘ ਜੀ ਫਿਰ ਡਿੜਿਆ ਉੱਠੇ ਕਿ ਮੇਰੀ ਜ਼ਿੰਦਗੀ ਤਾਂ ਜੇਲ੍ਹ ਅੰਦਰ ਹੀ ਖਤਮ ਹੋ ਜਾਣੀ ਹੈ। ਪੰਜਾਂ ਪਿਆਰਿਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਾਲਾ ਸਮਾਗਮ ਤਾਂ ਬਾਹਰ ਗਿਆ ਹੀ ਪ੍ਰਾਪਤ ਹੋ ਸਕਦਾ ਹੈ। ਮੇਰੀ ਬੌੜੀ ਕਿਵੇਂ ਹੋਵੇ? ਗੁਰੂ ਕੇ ਸਿੱਖਾਂ ਨੂੰ ਬੜੀਆਂ ਤੌਫੀਕਾਂ ਹਨ, ਖਾਸ ਮੁਸਤਸਨਾ ਹਾਲਤਾਂ ਵੀ ਹੁੰਦੀਆਂ ਹਨ। ਕੀ ਮੈਂ ਖਾਲੀ ਹੀ ਜਾਵਾਂ? ਇਸ ਪ੍ਰਕਾਰ ਉਹ ਅਤਿਅੰਤ ਹੀ ਵਿਆਕਲ ਹੋ ਹਾਵੇ ਭਰਨ। ਦਾਸ ਨੂੰ ਅੰਦਰੋਂ ਉਕਸਾਹਟ ਹੋਈ ਕਿ ਗੁਰੂ ਅੱਗੇ ਇਸ ਨਿਮਿਤ ਗੁਪਤ ਅਰਦਾਸ ਅਰਪਣ ਹੋਵੇ। ਇਸ ਸਮੇਂ ਨੂੰ ਤਾਬੜਤੋੜ ਸੰਭਾਲਿਆ ਗਿਆ। ਤੁਰੰਤ ਵੀਰ ਹੀਰਾ ਸਿੰਘ ਜੀ ਨੂੰ ਆਪਣੀ ਕੋਠੀ ਵਿਖੇ ਅੰਤਰ ਧਿਆਨ ਹੋ ਕੇ ਬੇਨਤੀ ਪ੍ਰੈਣ ਹੋਣ ਲਈ ਵਿਨੈ ਕੀਤੀ ਗਈ। ਇਧਰ ਆਪਣੀ ਕੋਠੜੀ ਵਿਚ ਦਾਸ ਵੀ ਉਨ੍ਹਾਂ ਦੀ ਨਿਮਿਤ ਗੁਪਤ ਅਰਦਾਸ ਵਿਚ ਡੁੱਟ ਗਿਆ। ਸਾਨੂੰ ਪਤਾ ਨਹੀਂ ਅਰਦਾਸ ਕਦੋਂ ਸਮਾਪਤ ਹੋਈ ਤੇ ਕਿਸ ਵਿਧ ਹੋਈ ਅਤੇ ਕਦੋਂ ਵਾਰ ਕਿਸ ਵਿਧ ਸੁਖਾਸਣੀ ਹੋਈ, ਖਬਰੇ ਹੋਏ ਕਿ ਨਾ ਹੋਏ। ਉਦੋਂ ਹੀ ਪਤਾ ਲੱਗਾ ਕਿ 2 ਵਜੇ ਸਾਧੂ ਰਾਧਾ ਸਿੰਘ ਪਹਿਰਾ ਦੇਣ ਲਈ ਆਪ ਮੇਰੀ ਕੋਠੀ ਅੱਗੇ ਆਣ ਖਲੋਤੇ ਅਤੇ ਅਭਿਆਸ ਕਰਦੇ ਕਰਦੇ ਆਣ ਖਲੋਤੇ। ਕੀ ਦੇਖਦਾ ਹਾਂ ਕਿ ਉਹ ਸਵਾਸਾਂ ਨਾਲ ਅਭਿਆਸ ਕਰਦੇ ਹਨ। ਮੈਂ ਹੈਰਾਨ ਹੋ ਕੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਇਹ ਅਭਿਆਸ ਕਿੱਥੋਂ ਸਿੱਖਿਆ? ਉਨ੍ਹਾਂ ਆਖਿਆ, ਲਾਗਦੀ ਕੋਠੀ ਵਿਚ ਸਾਧੂ ਹੀਰਾ ਸਿੰਘ ਜੀ ਪਏ ਇਸ ਵਿਧ ਹੀ ਸਵਾਸਾਂ ਨਾਲ ਅਭਿਆਸ ਕਰ ਰਹੇ ਹਨ ਅਤੇ ਚੁਫਾਲ ਪਏ ਹਨ। ਉਨ੍ਹਾਂ ਨੂੰ ਸੁਰਤ ਸੰਭਾਲ ਕੁਛ ਨਹੀਂ, ਮੈਂ ਤਾਂ ਉਨ੍ਹਾਂ ਦੀ ਨਕਲ ਹੀ ਕਰਦਾ ਹਾਂ, ਅਸਲੋ ਪਤਾ ਅਭਿਆਸ ਦਾ ਮੈਨੂੰ ਵੀ ਨਹੀਂ। ਦਾਸ ਨੇ ਸਤਨਾਮ ਆਖੇ ਇਸ਼ਨਾਨ ਦੇ ਤਿਆਰੇ ਕੀਤੇ ਅਤੇ ਰਾਧਾ ਸਿੰਘ ਜੀ ਨੂੰ ਆਖਿਆ ਕਿ ਜਾਓ ਹੀਰਾ ਸਿੰਘ ਜੀ ਨੂੰ ਜਾ ਕੇ ਸਾਵਧਾਨ ਕਰ ਦਿਓ ਤਾਂ ਕਿ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ। ਉਸ ਨੇ ਐਸਾ ਹੀ ਕੀਤਾ। ਲੱਗੀ ਸ੍ਰੀ ਸੁਖਮਨੀ ਸਾਹਿਬ ਦੀ ਧੁਨੀ ਗੂੰਜਣ। ਵੀਰ ਹੀਰਾ ਸਿੰਘ ਜੀ ਨੇ ਬੜੇ ਰੰਗਣ ਵਿਚ ਪਾਠ ਕੀਤਾ। ਚਾਹੇ ਪਾਠ ਉਨ੍ਹਾਂ ਦਾ ਅਸ਼ੁੱਧ ਸੀ, ਪਰੰਤੂ ਪ੍ਰੇਮ ਕਣੀ ਪਰੋਤਾ ਪਾਠ ਸਰੋਤਿਆਂ ਦੇ ਚਿੱਤ ਚਿਰੀ ਜਾਵੇ। ਸਾਧੂ ਰਾਧਾ ਸਿੰਘ ਦੀ ਬੂਹੇ ਮੂਹਰੇ ਬੈਠੇ ਦੀ ਹੀ ਸਮਾਧੀ ਲੱਗ ਗਈ। ਪਹਿਰੇ ਵਾਲਾ ਪਹਿਰ ਸੋਹਣਾ ਸਫਲਾ ਹੋਇਆ। ਦਿਵਸ ਚੜੇ ਤਾਈ ਆਤਮ ਰੰਗ ਵੱਜੇ ਰਹੇ। ਫਿਰ ਆ ਗਏ ਕੋਠੀਆਂ ਖੜਕਾਉਣ ਖੋਲਣ ਵਾਲੇ। ਕੋਠੀਆਂ ਖੋਲਣ ਦੀ ਦੇਰ ਸੀ ਕਿ ਵੀਰ ਹੀਰਾ ਸਿੰਘ ਜੀ ਧੜਾਮ ਕਰਕੇ ਮੇਰੇ ਖੁਰੜਿਆਂ ਉੱਤੇ ਡਿੱਗ ਪਏ। ਦਾਸ ਨੇ ਡਿੱਗਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਸੀਸ ਆਪਣੇ ਹੱਥਾਂ ਉੱਪਰ ਬੋਚ ਲਿਆ। ਦੇਖਾਂ ਤਾਂ ਤਿਉਲੀ ਤਿਉਲੀ ਹੋਏ ਹਨ ਤੇ ਮੁੱਖੋਂ ਧੰਨ ਧੰਨ ਤੇ ਵਾਹ ਵਾਹ ਦੀ ਧੁਨੀ ਆਪ ਮੁਹਾਰੀ ਗੂੰਜ ਰਹੀ ਹੈ। ਧੰਨ ਗੁਰੂ, ਧੰਨ ਗੁਰਸਿੱਖੀ ਅਤੇ ਧੰਨ ਗੁਰਸਿੱਖਾਂ ਦੀਆਂ ਅਰਦਾਸਾਂ, ਐਵੇਂ ਜਿਵੇਂ ਆਖੀ ਜਾਣ ਅਤੇ ਅੱਖੋਂ ਹਟਣ ਨਾ। ਦਾਸ ਨੇ ਸਮਝ ਲਿਆ ਕਿ ਗੁਰੂ ਦੀ ਅਪਾਰ ਮਿਹਰ ਇਨ੍ਹਾਂ ਉੱਤੇ ਹੋ ਗਈ ਹੈ ਅਤੇ ਇਨ੍ਹਾਂ ਦਾ ਘਰ ਪੂਰਾ ਹੋ ਗਿਆ ਹੈ। ਇਸ ਦਾਤ ਨੂੰ ਸੰਭਾਲ ਕੇ ਰੱਖਣ ਤਾਂ ਉਹ ਭਾਗ, ਅਜੇ ਕਈ ਹਵਾਵਾਂ ਵਗਣੀਆਂ ਹਨ। ਦੂਜੀ ਰਾਤੇ ਭਾਈ ਹੀਰਾ ਸਿੰਘ ਜੀ ਨੇ ਇੱਕ ਅਤਿਅੰਤ ਕਿਰਤੱਗਤਾ ਰਸ ਵਿਚ ਪੂਰਨ ਹੋ ਕੇ ਇਸ ਵਿਧ ਪ੍ਰੇਰੇ ਪ੍ਰਤੀ ਉਚਾਰਨ ਕੀਤਾ ਕਿ ਵੀਰ ਰਣਧੀਰ ਸਿੰਘ ਜੀ, ਆਪ ਦੀ ਤੁਫੈਲ ਮੇਰੀ ਆਤਮ ਭੁੱਖ ਲੱਥੀ ਹੈ ਅਤੇ ਮੇਰੇ ਪਰਮਾਰਥੀ ਘਾਟੇ ਪੂਰੇ ਹੋਏ ਹਨ ਅਤੇ ਗੁਰਮਤ ਨਾਮ ਦੀ ਸੂਝ ਬੂਝ ਆਈ ਹੈ। ਸੂਝ ਬੂਝ ਹੀ ਨਹੀਂ, ਨਾਮ ਦੀ ਚਰਨਾਹਟ ਇਕ ਅਗੰਮੀ ਮੇਰੇ ਰੋਮ ਰੋਮ ਅੰਦਰ ਆਪ ਮੁਹਾਰੀ ਹੀ ਫਿਰ ਗਈ। ਮੈਂ ਇਸ ਦੇ ਵਟਾਂਦਰੇ ਆਪ ਨੂੰ ਕੁਝ ਨਹੀਂ ਦੇ ਸਕਦਾ। ਨਾ ਮੇਰੇ ਕੋਲ ਕੋਈ ਅਜਿਹਾ ਪਦਾਰਥ ਹੈ ਜਿਸ ਦਾ ਵਟਾਂਦਰਾ ਇਸ ਪਰਮਾਰਥੀ ਪਦਾਰਥ ਦੇ ਕਿੰਚਿਤ ਮਾਤਰ ਤਲਬੀ ਹੋ ਸਕੇ, ਪਰ ਫਿਰ ਵੀ ਤੁਸ਼ ਮਾਤਰ ਭੇਟਾ ਆਪ ਦੇ ਅੱਗੇ ਸਮਰਪਣ ਕਰਦਾ ਹਾਂ, ਜੇ ਕਬੂਲ ਹੋਵੇ ਤਾਂ ਮੇਰੇ ਅਹੋ ਭਾਗ। ਦਾਸ ਨੇ ਬੇਨਤੀ ਕੀਤੀ ਕਿ ਦਾਸ ਕੌਣ ਕੀਟ ਹੈ ਕਿ ਕਿਸੇ ਦਾ ਕੁਝ ਸਵਾਰ ਸਕੇ ਜਾਂ ਕਿਸੇ ਨੂੰ ਆਤਮ ਰੰਗਾਂ ਵਿਚ ਉਭਾਰ ਸਕੇ। ਇਹ ਤਾਂ ਆਪ ਦੇ ਪੂਰਵਲੇ ਕਰਮਾਂ ਦਾ ਅੰਕੁਰ ਹੈ ਜੋ ਇੱਥੇ ਆ ਕੇ ਅਤੇ ਇਸੇ ਕਰਤੇ ਦੀ ਬਣਤ ਬਣਾਏ ਰੱਖੀ ਬਿਉਂਤ ਅਨੁਸਾਰ ਹੀ ਉਹਦੇ ਹੋਣਾ ਸੀ। ਇਸ ਵਿਚ ਮੇਰਾ ਅਹਿਸਾਨ ਪੁੱਤੇ ਕੀ ਹੋ ਸਕਦਾ ਹੈ। ਅਰਦਾਸ ਬੇਨਤੀ ਕਰਨਾ ਗੁਰਸਿੱਖਾਂ ਦਾ ਪਰਮ ਧਰਮ ਹੈ। ਦਾਸ ਨੇ ਬਥੇਰੀਆਂ ਬੇਨਤੀਆਂ ਕੀਤੀਆਂ ਪਰ ਉਹ ਖੇੜੇ ਪਏ ਹੀ ਰਹੇ। ਓੜਕ ਉਨ੍ਹਾਂ ਮੈਨੂੰ ਆਪਣੀ ਗੱਲ ਸੁਣਨ ਨੂੰ ਮਜਬੂਰ ਕਰ ਹੀ ਲਿਆ। ਗੱਲ ਮੰਨਣ ਦੀ ਮਨਜ਼ੂਰੀ ਪ੍ਰਾਪਤ ਹੋਣ ਪਸ਼ਚਾਤ ਉਨ੍ਹਾਂ ਇਸ ਵਿਚ ਤੋਰਾ ਪਿਆ। ਭਾਈ ਸਾਹਿਬ ਜੀ, ਅੱਜ ਮੈਂ ਆਪ ਜੀ ਨੂੰ ਉਹ ਗੋਝ ਗੱਲ ਦੱਸਦਾ ਹਾਂ, ਉਹ ਗੋਝ ਪਦਾਰਥ ਦਿੰਦਾ ਹਾਂ ਜੋ ਅੱਜ ਤਾਈਂ ਦਾਸ ਨੇ ਕਿਸੇ ਨੂੰ ਨਾ ਦੱਸਿਆ ਨਾ ਦਿੱਤਾ ਹੈ। ਮੈਂ ਇਸ ਨੂੰ ਆਪਣੇ ਸੀਨੇ ਵਿਚ ਨਹੀਂ ਲੈ ਜਾਣਾ ਚਾਹੁੰਦਾ। ਮੈਂ ਲੋਚਦਾ ਸਾਂ ਕਿ ਕੋਈ ਅਧਿਕਾਰੀ ਅਤੇ ਪਰਉਪਕਾਰੀ ਜਨ ਮਿਲੇ ਜੋ ਇਸ ਪਦਾਰਥ ਨੂੰ ਪਾਏ ਕੇ ਪਰਉਪਕਾਰ ਉੱਤੇ ਲਾਵੇ ਅਤੇ ਲਲਚਾਵੇ ਨਾ। ਸੋ ਅੱਜ ਮੈਂ ਪੂਰਨ ਪ੍ਰੀਖਿਆ ਪਸ਼ਚਾਤ ਆਪ ਨੂੰ ਹੀ ਪੂਰਨ ਅਧਿਕਾਰੀ ਪੁਰਸ਼ ਮਾਨ ਬਚ ਕਰਮ ਕਰਕੇ ਜਾਤਾ ਹੈ। ਮੇਰੇ ਪਾਸ ਇਕ ਰਸਾਇਣ ਹੈ ਜੋ ਮੈਨੂੰ ਚੀਨ ਦੇ ਇਕ ਕੀਮੀ ਅੰਗੁਰ ਰਸਾਇਣੀ ਤੋਂ ਪ੍ਰਾਪਤ ਹੋਇਆ ਸੀ। ਇਸ ਰਸਾਇਣ ਦੁਆਰਾ ਹੀ ਮੈਂ ਲੱਖਾਂ ਪਤੀ ਹੋਇਆ ਹਾਂ, ਅਰਥਾਤ ਮੈਨੂੰ ਖਾਲਸ ਸੋਨਾ ਬਣਾਉਣ ਦੀ ਰਸਾਇਣ ਕੀਮੀਆਂ ਆਉਂਦੀ ਹੈ। ਦੋ ਚਾਰ ਮੁਜ਼ਰਬ ਨੁਸਖੇ ਮੈਂ ਆਪ ਦੀ ਭੇਟਾ ਕਰਦਾ ਹਾਂ ਜੋ ਪੱਥਰ ਉੱਤੇ ਲਕੀਰ ਹਨ, ਜਿਨ੍ਹਾਂ ਦੁਆਰਾ ਬਣਿਆ ਹੋਇਆ ਸੋਨਾ ਕੁਠਾਲੀ ਵਿਚ ਢਾਲਿਆਂ ਵੀ ਕੁੰਦਨ ਦਾ ਕੁੰਦਨ ਹੀ ਰਹੇਗਾ। ਉਨ੍ਹਾਂ ਇਕ ਦੋ ਦਿਨਾਂ ਦੇ ਅੰਦਰ ਅੰਦਰ ਹੀ ਇਕ ਤੋਲਾ ਤਾਂਬਾ ਮੰਗਾ ਕੇ ਅਤੇ ਮੈਨੂੰ ਦੱਸੀ ਰਸਾਇਣ ਦੁਆਰਾ ਕੀਮੀਆਂ ਕਰਕੇ ਪ੍ਰਤੱਖ ਸੋਨਾ ਬਣਾ ਕੇ ਵੀ ਦਿਖਾ ਦਿੱਤਾ। ਇਕ ਗੁਪਤ ਮੁਅਤਵਰ ਸੱਜਣ ਦੁਆਰਾ ਬਾਹਰ ਕੁਠਾਲੀਏ ਦੀ ਕਸੌਟੀ ਚਾੜ ਕੇ ਪਰਖਵਾ ਕੇ ਵੀ ਭੇਜ ਦਿੱਤਾ। ਉਹ ਬਾਰਾਂ ਬੰਨੀ ਕੰਚਨ ਹੀ ਰਿਹਾ। ਇਹ ਪ੍ਰਤੱਖ ਪ੍ਰਤੀਤ ਕਰਾਏ ਕੇ ਉਨ੍ਹਾਂ ਨੇ ਮੈਨੂੰ ਉਹ ਰਸਾਇਣੀ ਨੁਸਖੇ ਕੰਠ ਕਰਨ ਲਈ ਤਾਕੀਦ ਕੀਤੀ, ਕਿਉਂਕਿ ਜੇਲ੍ਹ ਅੰਦਰ ਸਦੀਪ ਕਾਲ ਅਜਿਹੇ ਗੋਝ ਲਿਖਤੀ ਕਾਗਜ਼ ਮਹਿਫੂਜ਼ ਨਹੀਂ ਰਹਿ ਸਕਦੇ। ਮੈਂ ਉਨ੍ਹਾਂ ਦੀ ਪ੍ਰੀਤੀ ਪ੍ਰੇਰਣਾ ਦਾ ਪ੍ਰੇਰਿਆ ਹੋਇਆ ਲੱਗਾ ਉਕਤ ਰਸਾਇਣੀ ਨੁਸਖਿਆਂ ਨੂੰ ਕੰਠ ਕਰਨ। ਕੰਠ ਕੀ ਕਰਨ ਲੱਗਾ? ਵਿਖ ਵਿਹਾਜਣ ਲੱਗ ਪਿਆ। ਜਿਉਂ ਜਿਉਂ ਕੰਠ ਕਰਾਂ ਤਿਉਂ ਤਿਉਂ ਵਿਹ ਚੜਦੀ ਜਾਵੇ। ਵਿਖ ਵਿਹਾਜਣ ਦੇ ਬਹਿਣਾ ਵਿਚ ਰੁੜ ਤੁਰਿਆ। ਸ਼ੇਖ ਚਿਲੀ ਵਾਂਗੂ ਲੱਗਾ ਕਰੋੜਪਤੀ ਬਣਨ ਦੀਆਂ ਬੇਅੰਤਾਂ ਬਣਾਉਣ। ਪਰਉਪਕਾਰੀ ਬਣਨ ਦੀਆਂ ਮਤਸਰਾਂ ਦੀ ਗਠੜੀ ਵੀ ਬੰਨਣੀ ਆਰੰਭ ਕਰ ਦਿੱਤੀ, ਜਿੱਥੇ ਮੇਰਾ ਮਨ ਖਿਨ ਖਿਨ ਤੇ ਸਵਾਸ ਸਵਾਸ ਨਾਮ ਦੇ ਪਾਸ ਚੰਦਰੀ ਜੋਤ ਰੰਗ ਵਿਚ ਖਿੜਿਆ ਰੰਗਿਆ ਰਹਿੰਦਾ ਸੀ ਅਤੇ ਰੋਮ ਰੋਮ ਜੋਤ ਵਿਗਾਸੀ ਤਰੰਗਾਂ ਵਿਚ ਸੁਫੁੱਟ ਹੋ ਹੋ ਇਕ ਦੂਜੀ ਭੋ ਲੱਖ ਹੋ ਹੈ ਤੇ ਲੱਖਾਂ ਲੱਖ ਵੀਸ ਹੋ ਕੇ 21 ਹੋਣ ਦੀਆਂ ਪੱਤ ਪਵੜੀਆਂ ਉੱਤੇ ਚੜਿਆ ਰਹਿੰਦਾ ਸੀ, ਹੁਣ ਉਥੇ ਖਿਨ ਖਿਨ ਮਾਇਆ ਦੀ ਬਿਖ ਵਿਆਪ ਗਈ। ਮੇਰੀ ਸੁਰਤੀ ਵਰਤੀ ਉਖੜ ਗਈ। ਮੇਰਾ ਪ੍ਰੇਮ ਕਾਫੂਰ ਹੋ ਗਿਆ। ਨਾ ਬਾਣੀ ਨਾ ਨਾਮ ਅਭਿਆਸ ਕੁਛ ਨਾ ਚੱਲੇ ਮੈਂ ਫੋਕਾ ਜਿਹਾ ਹੋ ਗਿਆ ਮੈਨੂੰ ਇਉਂ ਪ੍ਰਤੀਤ ਹੋਵੇ ਜਿਵੇਂ ਮੈਨੂੰ ਕੋਈ ਕੁਸ਼ਟ ਹੁੰਦਾ ਹੈ ਸੱਚਮੁੱਚ ਜੈ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਵਾਲੇ ਗੁਰੂ ਵਾਕ ਦੀ ਘਟਨਾ ਘਟ ਗਈ ਅੱਜ ਪਹਿਲਾ ਦਿਨ ਹੀ ਸੀ ਕਿ ਮੇਰੇ ਨਾਮ ਅਭਿਆਸ ਰੰਗਾਂ ਵਿਚ ਖਲਲ ਪਿਆ ਅੱਜ ਪਹਿਲਾ ਦਿਨ ਸੀ ਕਿ ਮੇਰੀ ਆਤਮ ਬਿਰਤੀ ਇਸ ਵਿਧ ਉਚਾਟ ਹੋਈ ਜਦੋਂ ਦੇ ਨਾਮ ਪਰਮਾਰਥੀ ਰੰਗ ਲੱਗੇ ਸਨ ਅੱਜ ਪਹਿਲਾ ਦਿਨ ਸੀ ਕਿ ਇਨ੍ਹਾਂ ਰੰਗਾਂ ਵਿਚ ਅਜਿਹਾ ਭਾਰੂ ਭੰਗ ਪਿਆ ਮੈਨੂੰ ਉਹ ਸਾਰੀ ਰਹਿਣ ਗਿੱਟੀਆਂ ਗਿਣਦਿਆਂ ਨੂੰ ਹੀ ਬਤੀਤ ਹੋਈ ਦਿਨ ਚੜਿਆ ਤਾਂ ਮੈਂ ਰਸਾਇਣ ਨੁਸਖੇ ਦਾ ਸੜਿਆ ਹੋਇਆ ਕੰਚ ਨੂੰ ਮਨੂਰ ਹੋ ਕੇ ਬਾਹਰ ਨਿਕਲਿਆ ਅਤੇ ਜੇਲ ਮੇਟ ਨੇ ਦਾਲ ਭਾਜਾ ਧਰਨ ਨਿਮਿਤ ਅੰਗੀਠੀ ਤੁਕਾ ਕੇ ਮੇਰੇ ਸਾਹਮਣੇ ਧਰ ਦਿੱਤੀ ਉਧਰ ਭਾਈ ਹੀਰਾ ਸਿੰਘ ਜੀ ਵੀ ਉਹਲ ਕੇ ਆਏ ਤੇ ਪੁੱਛਣ ਲੱਗੇ ਕਿ ਨੁਸਖਾ ਕੰਠ ਕਰ ਲਿਆ ਮੈਂ ਨੁਸਖਾ ਕੱਢ ਕੇ ਜਲ ਦੀ ਅੰਗੀਠੀ ਵਿਚ ਸਿੱਟ ਦਿੱਤਾ ਅਤੇ ਪ੍ਰਚੰਡਕਾ ਦੀ ਭੇਟਾ ਕਰ ਦਿੱਤਾ ਅਤੇ ਉਥੇ ਹੀ ਖਲੋ ਕੇ ਅਰਦਾਸਾ ਸੋ ਦਿੱਤਾ ਕਿ ਹੇ ਸੱਚੇ ਪਾਤਸ਼ਾਹ ਪਿਛਲਾ ਅਪਰਾਧ ਖਿਮਾ ਕਰੀ ਅਤੇ ਅੱਗੇ ਨੂੰ ਇਸ ਕੌੜੇ ਰੋਗ ਨੂੰ ਨੇੜੇ ਨਾ ਆਉਣ ਦੇਈ ਜੋ ਕੁਛ ਰਸੈਣੀ ਨੁਸਖੇ ਦਾ ਅੰਗ ਅੰਗ ਚੇਤੇ ਹੋਇਆ ਹੈ ਸੋ ਮੇਰੇ ਮਗਜ਼ ਵਿਚੋਂ ਮਿਟ ਜਾਵੇ ਅਤੇ ਸੁਪਨ ਮਾਤਰ ਵੀ ਚੇਤੇ ਨਾ ਆਵੇ ਭਾਈ ਹੀਰਾ ਸਿੰਘ ਚਚਿਆ ਉੱਠੇ ਤੇ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਆਪਨੇ ਬੜਾ ਗਜ਼ਬ ਕੀਤਾ ਜਿਸ ਕੀਮੀਆਂ ਨੂੰ ਲੱਖਾਂ ਦਮਾਂ ਬਦਲੇ ਮੈਥੋਂ ਮੰਗਦੇ ਰਹੇ ਪਰ ਮੈਂ ਦਵਾਲ ਨਾ ਹੋਇਆ ਜਿਸ ਕੀਮੀਆਂ ਨੂੰ ਵੱਡੇ ਵੱਡੇ ਧਨ ਪਾਤਰ ਲੋਕ ਅਤੇ ਵੱਡੇ ਵੱਡੇ ਲੱਖ ਲਕਸ਼ਮੀਏ ਜ਼ੋਹਰੀ ਬੱਚੇ ਤਰਸਦੇ ਮਰ ਗਏ ਪਰ ਕਿਸੇ ਦੇ ਹੱਥ ਨਾ ਆਇਆ ਉਸ ਕੀਮੀਆਂ ਨੂੰ ਆਪਨੇ ਇਕ ਛਿਣ ਵਿਚ ਭਸਮਾ ਭੂਤ ਕਰ ਦਿੱਤਾ ਮਾਨੋ ਇਕ ਨਜਾਬ ਖਜ਼ਾਨੇ ਨੂੰ ਅਜਾਈ ਹੱਥੋਂ ਗਵਾ ਦਿੱਤਾ ਕੀ ਪਤਾ ਫਿਰ ਦੱਸਣ ਦਾ ਅਵਸਰ ਮਿਲੇ ਜਾਂ ਨਾ ਮਿਲੇ ਇਸ ਸਰੀਰ ਦਾ ਕੁਛ ਵਸਾ ਨਹੀਂ ਨਾਲੇ ਰੋਜ਼ ਰੋਜ਼ ਇਹ ਇਕਾਂਤ ਮੇਲੇ ਜੇਲ੍ਹ ਵਿਚ ਕਿਤੇ ਧਰੇ ਪਏ ਹਨ ਮੈਨੂੰ ਉਮੀਦ ਨਹੀਂ ਕਿ ਰਸਾਇਣ ਨੁਸਖੇ ਆਪਨੇ ਕੰਠ ਕੀਤੇ ਹੋਣ ਕੋਈ ਇਕ ਅੱਧਾ ਹੀ ਕੀਤਾ ਹੋਣਾ ਹੈ ਉਹ ਵੀ ਆਸ ਨਹੀਂ ਕਿ ਆਪਨੇ ਚੇਤੇ ਰੱਖਣ ਦੀ ਪਰਵਾਹ ਕੀਤੀ ਹੋਵੇ ਕਿਉਂਕਿ ਆਪ ਦੀ ਚਿੱਤ ਉਪਰਾਮਤਾ ਦੱਸਦੀ ਹੈ ਕਿ ਇਸ ਖਲਜਗਣ ਵਿਚ ਪੈਣੋ ਖਤਾਉਂਦੇ ਰਹੇ ਹੋ ਪਰ ਪੁਕਾਰੀ ਜਨਾਂ ਨੂੰ ਉਪਰਾਮਤਾ ਕਾਹਦੀ ਤੁਸੀਂ ਕੋਈ ਨਿਜਲਾਭ ਲਾਹੇ ਲਾਲਚ ਦੇ ਅਧੀਨ ਹੋ ਕੇ ਥੋੜਾ ਇਸ ਨੂੰ ਵਰਤਣਾ ਹੈ ਉਪਕਾਰ ਨਿਮਿਤ ਲੇਖੇ ਲਾਉਣਾ ਹੈ ਆਓ ਅਜੇ ਵੀ ਉਪਰਾਮਤਾ ਛੱਡੋ ਮੈਂ ਆਪ ਨੂੰ ਫੇਰ ਲਿਖਾਉਂਦਾ ਹਾਂ ਅੱਜ ਰਾਤ ਫਿਰ ਲਿਖ ਲੈਣਾ ਇਕ ਹਫ਼ਤੇ ਵਿਚ ਸਭ ਕੰਠ ਹੋ ਜਾਣਗੇ ਮੈਂ ਨਿਤ ਸੁਣ ਕੇ ਇਮਤਿਹਾਨ ਲੈ ਲਿਆ ਕਰੂ ਮੈਂ ਭਾਈ ਹੀਰਾ ਸਿੰਘ ਜੀ ਨੂੰ ਆਖਿਆ ਕਿ ਭਾਈ ਸਾਹਿਬ ਜੀ ਖਿਮਾ ਕਰਨਾ ਮੈਂ ਬੜਾ ਕਿਰਤਕਣ ਹਾਂ ਆਪ ਨੇ ਆਪਣੀ ਉਸ ਨਜਾਬ ਵਸਤੂ ਨੂੰ ਮੇਰੇ ਪ੍ਰਤੀ ਨਿਸ਼ਾਵਰ ਕੀਤਾ ਜੋ ਆਪ ਆਪਣੇ ਕਿਸੇ ਅਜ਼ੀਜ਼ ਨਿਜ਼ ਜਿਗਰ ਦੇ ਟੁਕੜੇ ਨੂੰ ਵੀ ਦੇਣੋ ਦੱਸਣੋ ਬੇਨਿਆਜ਼ ਸੀ ਪਰੰਤੂ ਮੈਂ ਇਸ ਦਾ ਗਾਹਕ ਨਹੀਂ ਸੀ ਬਿਨ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲੱਖ ਵਿਕਾਏ ਆਪ ਮੈਥੋਂ ਬੱਧੇ ਰੁੱਧੇ ਤੋਂ ਉਪਕਾਰ ਕਰਾਉਣਾ ਚਾਹੁੰਦੇ ਸੀ ਸੋ ਸਿਰੇ ਨਾ ਚੜਿਆ ਨਾ ਚੜਨਾ ਹੈ ਕਿਉਂਕਿ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮੇਰੇ ਭਾਦਾ ਤਾਂ ਇਹ ਘਾਟੇ ਦਾ ਸੌਦਾ ਮੈਨੂੰ ਪ੍ਰਤੀਤ ਹੋਇਆ ਅਜੇ ਰਸੈਣੀ ਨੁਸਖਾ ਹੀ ਲਿਖ ਪੜ ਕੇ ਘੁੱਖਣ ਲੱਗਿਆ ਸੀ ਕਿ ਮੇਰੀ ਸੁਰਤੀ ਬਿਰਤੀ ਨਪੀੜੀ ਜਾਣ ਲੱਗ ਪਈ ਅਜਿਹਾ ਵੱਟ ਚੜੇ ਕਿ ਚੌੜ ਚਪੱਟ ਹੀ ਹੋਣ ਲੱਗੀ ਸੀ ਜੇ ਮੈਂ ਕਿਤੇ ਰਸੈਣਬਾਜ਼ੀ ਦੀ ਖਲ ਜਗਣ ਵਿਚ ਪੈ ਜਾਂਦਾ ਤਾਂ ਇਸ ਪੰਕਜ ਕਰਨੀ ਵਿਚ ਨਿਗਰ ਜਾਣ ਵਾਲੀਆਂ ਹੀ ਸਿਹੜ ਵਿਉਂਤਾਂ ਸਨ ਸਤਿਗੁਰ ਦੀ ਪਾਰ ਕਿਰਪਾ ਹੋਈ ਕਿ ਨੇੜੇ ਹੀ ਮੋੜੇ ਪੈ ਗਏ ਨਹੀਂ ਤਾਂ ਰੁੜ ਜਾਣ ਵਾਲੀਆਂ ਗੱਲਾਂ ਸਨ ਭਲੀ ਸਰੀ ਜੇ ਉਭਰੀ ਪਰ ਭਾਈ ਹੀਰਾ ਸਿੰਘ ਜੀ ਮੇਰੀ ਇਕ ਨਹੀਂ ਸੁਣਦੇ ਸਨ ਰਾਤ ਨੂੰ ਫੇਰ ਵੱਟ ਚੜਾਉਣ ਦੇ ਪੂਰੇ ਮਨਸੂਬੇ ਮੱਥੀ ਬੈਠੇ ਸਨ ਪਰ ਰਾਤ ਨੂੰ ਐਸਾ ਭਾਣਾ ਵਰਤਿਆ ਕਿ ਸਾਡੀਆਂ ਕੋਠੀਆਂ ਤਕੜੀ ਵਿਥ ਤੇ ਦੂਰ ਦੂਰ ਕਰਕੇ ਸਾਨੂੰ ਬੰਦ ਕਰ ਦਿੱਤਾ ਗਿਆ ਜਿੱਥੇ ਨਾ ਕੋਈ ਆਵਾਜ਼ ਸੁਣੇ ਨਾ ਗੱਲਬਾਤ ਹੋ ਸਕੇ ਸਤਿਗੁਰੂ ਆਪ ਸਹਾਈ ਹੋਏ ਗੱਡਣ ਵਿਚੋਂ ਕੱਢ ਕੇ ਫੇਰ ਗੱਡਣ ਵਿਚ ਪੈਣ ਦਾ ਦਾਓ ਮੌਕਾ ਹੀ ਨਾ ਆਉਣ ਦਿੱਤਾ ਇਸ ਵਿਧ ਰਸੈਣੀ ਰੋੜਾਂ ਵਿਚ ਰੱਖ ਬਚਾਉਣ ਦੀ ਸਤਿਗੁਰੂ ਨੇ ਆਪ ਰੱਖਿਆ ਕੀਤੀ ਦੂਜੇ ਦਿਨ ਹੀ ਹੋਰ ਸੁਣਾਉਣੀ ਸੁਣ ਲਈ ਸਾਡੇ ਇਧਰ ਵੱਖ ਕੱਢੇ ਜਾਣ ਕਰਕੇ ਉਹ ਟੈਸਟ ਵਜੋਂ ਸਾਡੇ ਸਾਥੀਆਂ ਨੇ ਫਿਰ ਮੋਰਚੇ ਲਾ ਦਿੱਤੇ ਕਾਰ ਆਹਾਰ ਦੋਹਾਂ ਦੀ ਹੜਤਾਲ ਕਰ ਦਿੱਤੀ ਜੇਲ੍ਹ ਵਾਲਿਆਂ ਨੂੰ ਪਏ ਪਿੱਸੂ ਤੇ ਲੱਗੇ ਸਾਡੇ ਹੱਥੀਂ ਪੈਰੀ ਪੈਣ ਉੜਕ ਇਸ ਗੱਲ ਤੇ ਨਿਬੜੀ ਤੇ ਸਾਨੂੰ ਵਾਪਸ ਲੈ ਜਾਣਾ ਪਿਆ ਅਸੀਂ ਫੇਰ ਇਹ ਗੱਲ ਉਨ੍ਹਾਂ ਤੋਂ ਮਨਵਾਈ ਕਿ ਸਾਡੇ ਨਵੇਂ ਆਏ ਸੱਜਣਾਂ ਤੋਂ ਧੀਂਗੋਜ਼ੋਰੀ ਕੰਮ ਨਾ ਕਰਵਾਉਣ ਅਤੇ ਸਾਡੀ ਵਰਗੀ ਹੀ ਖਾਦ ਖੁਰਾਕ ਦੇਣ ਅਤੇ ਅੱਗੇ ਵਾਂਗੂ ਠੱਗੀ ਨਾ ਕਰਨ ਇਸ ਵਿਧ ਕੁਛ ਕਾਲ ਚੁੱਪ ਚਪਾਤੇ ਹੀ ਵਿਹੁੰਦੀ ਰਹੀ ਪਰ ਦਰੋਗਾ ਕਦੋਂ ਸੁੱਖ ਦਾ ਸਾਹ ਲੈਣ ਦਿੰਦਾ ਸੀ ਕੋਈ ਨਾ ਕੋਈ ਸ਼ਿੰਗੜੀ ਛੇੜਦਾ ਹੀ ਰਿਹਾ ਸਾਨੂੰ ਅੱਡੋ ਫਾਟੀ ਅੱਡ ਬਲਾਕਾਂ ਵਿਚ ਬੰਦ ਕਰਕੇ ਅਨੇਕ ਪ੍ਰਕਾਰ ਦੀਆਂ ਅਜ਼ੀਮਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਥੋਂ ਤਾਈ ਕਿ ਸਾਡੇ ਇਕ ਸਾਥੀ ਵੀਰ ਦਲ ਸਿੰਘ ਉਰਫ ਪਾਲਾ ਸਿੰਘ ਢੁੱਡੀਕੇ ਨੂੰ ਨਹਾਕੀਆਂ ਬੈਤਾਂ ਲਗਵਾ ਦਿੱਤੀਆਂ। ਦਾਸ ਨੇ ਕਿਸੇ ਵਿਧ ਆਈ ਜੀ ਨੂੰ ਖਬਰ ਕਰ ਦਿੱਤੀ ਤੇ ਉਸ ਨੂੰ ਤਕੜੀ ਚੌਕਸਾਈ ਕਰ ਭੇਜੀ ਕਿ ਛੇਤੀ ਆਓ, ਨਹੀਂ ਤਾਂ ਕੰਮ ਵਿਚਲ ਜਾਏਗਾ ਤੇ ਫਿਰ ਆਪ ਨੂੰ ਪਛਤਾਉਣਾ ਪਵੇਗਾ। ਆਈ ਜੀ ਖਬਰ ਪੁੱਜਣ ਸਾਰ ਆਇਆ। ਰਾਂਚੀ ਉਸ ਦੀ ਰਹਿਸ਼ ਸੀ, ਸੋ ਹਜ਼ਾਰੀ ਬਾਗ ਤੋਂ 60-80 ਮੀਲ ਦੇ ਫਾਸਲੇ ਤੇ ਸੀ। ਖਬਰ ਪਹੁੰਚਣ ਸਾਰ ਹੀ ਤੁਰ ਪਿਆ। ਉਦੋਂ ਹੀ ਪਤਾ ਲੱਗਾ ਕਿ ਮੇਰੀ ਕੋਠੀ ਦੇ ਵਿਹੜੇ ਵਿਚ ਆ ਵੜਿਆ। ਹੋਰ ਜ਼ੇਲ ਅਮਲੇ ਦਾ ਲਾਉ ਲਸ਼ਕਰ ਵੀ ਨਾਲੇ ਸਣੇ ਮਿਸਟਰ ਹਸਬੈਂਡ ਤੇ ਦਰੋਗੇ ਦੇ ਆਉਂਦਿਆਂ ਹੀ ਇਸ ਵਿਧ ਸਵਾਲ ਜਵਾਬ ਉਸ ਦੇ ਨਾਲ ਛਿੜੇ। ਦਾਸ, ਕੀ ਆਪਨੇ ਇਸ ਵਧਾਵਾ ਰਾਮ ਜੇਲਰ ਨੂੰ ਸਾਡੇ ਆਰਾਮ ਵਾਸਤੇ ਮੰਗਵਾਇਆ ਹੈ ਕਿ ਸਾਨੂੰ ਤਕਲੀਫ ਦੇਣ ਲਈ? ਆਈ ਜੀ, ਮੈਂ ਤਾਂ ਇਸ ਨੂੰ ਤੁਹਾਡੀ ਅਤੇ ਆਪਣੀ ਸਹੂਲੀਅਤ ਲਈ ਮੰਗਵਾਇਆ ਹੈ ਕਿ ਪੰਜਾਬੀ ਭਾਈ ਹੈ, ਤੁਹਾਡੇ ਅਹਿਸਾਸ ਅੱਛੀ ਤਰ੍ਹਾਂ ਜਾਣੇਗਾ, ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਭਲੀ ਪ੍ਰਕਾਰ ਰਫ਼ਾ ਕਰਦਾ ਰਹੇਗਾ ਅਤੇ ਮੇਰੀ ਇੱਜ਼ਤ ਦਾ ਵੀ ਸਾਂਝੀ ਵਾਲ ਵੀ ਰਹੇਗਾ, ਕਿਉਂਕਿ ਇਹ ਮੇਰਾ ਆਪਣੇ ਹੱਥੀਂ ਲਾਇਆ ਰੁਖੜਾ ਹੈ ਅਤੇ ਤੁਹਾਨੂੰ ਵੀ ਮੈਂ ਹੈਕ ਟੋਕ ਕੇ ਆਪਣੀ ਜਿੰਮੇਵਾਰੀ ਤੇ ਇੱਥੇ ਹਜ਼ਾਰੀ ਬਾਗ ਬੁਲਾਇਆ ਹੈ। ਤੁਹਾਡੀਆਂ ਤਕਲੀਫਾਂ ਪੰਜਾਬੀ ਜੇਲਰ ਹੀ ਰਫ਼ਾ ਕਰ ਸਕਦਾ ਹੈ, ਇਸ ਕਰਕੇ ਅਸੀਂ ਖਾਸ ਤੌਰ ਪਰ ਇਸ ਨੂੰ ਤੇ ਚੀਫ ਵਾਰਡਰ ਕਿਰਪਾ ਸਿੰਘ ਨੂੰ ਤੁਹਾਡੀ ਖਾਤਰ ਹੀ ਇਸ ਜੇਲ੍ਹ ਵਿਚ ਤਾਇਨਾਤ ਕੀਤਾ ਹੈ। ਦਾਸ, ਇਸ ਨੇ ਤਾਂ ਆਉਂਦੇ ਸਾਰੀ ਹੀ ਸਾਡੇ ਨਾਲ ਆਡਾ ਬੰਨ ਲਿਆ। ਇਸ ਉੱਤੇ ਇਕ ਤਾਂ ਇਹ ਭਰਮ ਦਾ ਭੂਤ ਸਵਾਰ ਹੋਇਆ ਵਿਆ ਹੈ ਕਿ ਇਹ ਸਾਨੂੰ ਚੱਬੇ ਵਾਲੇ ਪੋਲੀਟੀਕਲ ਡਾਕੇ ਵਿਚ ਅਚਾਨਕ ਕਤਲ ਹੋਏ ਆਪਣੇ ਬ੍ਰਾਹਮਣ ਰਿਸ਼ਤੇਦਾਰ ਦਾ ਕਤਲ ਸਮਝਦਾ ਹੈ। ਅਸੀਂ ਬਥੇਰਾ ਯਤਨ ਕੀਤਾ ਕਿ ਇਸ ਦਾ ਭਰਮ ਦੂਰ ਹੋਵੇ ਪਰ ਨਾ ਹੋਇਆ। ਦੂਜੇ, ਇਸ ਉੱਤੇ ਮਤਸਰੀ ਹੰਕਾਰ ਦਾ ਭੂਤ ਸਵਾਰ ਹੈ, ਇਹ ਆਪਣੇ ਆਪ ਨੂੰ ਇਸ ਜੇਲ੍ਹ ਵਿਚ ਕੁੱਲ ਕੁਲਾ ਕਹਾਂ ਖੁਦਾ ਸਮਝਦਾ ਹੈ ਅਤੇ ਕਿਸੇ ਨੂੰ ਨਜ਼ਰ ਤਲੇ ਨਹੀਂ ਲਿਆਉਂਦਾ। ਮਿਸਟਰ ਹਸਬੈਂਡ ਇਸ ਦੇ ਹੱਥਾਂ ਵਿਚ ਖੇਡਦਾ ਹੈ ਅਤੇ ਤੁਸੀਂ ਇਸ ਉੱਤੇ ਤਬਾਰ ਕਰਕੇ ਆਪਣੇ ਸਾਰੇ ਬਾਗਡੋਰ ਇਸੇ ਸਬੁਰਦ ਕਰੀ ਬੈਠੇ ਹੋ। ਇਹ ਬ੍ਰਾਹਮਣ ਛਾਤੀ ਠੋਕ ਕੇ ਵੰਗਾਰਦਾ ਹੈ ਕਿ ਮੈਂ ਹੀ ਜਰਨੈਲ ਹਾਂ, ਮੈਂ ਹੀ ਸੁਪਰਡੈਂਟ ਹਾਂ, ਮੈਂ ਜੋ ਚਾਹਾਂ ਸੋ ਕਰਾਂ, ਮੈਂ ਮੁਤਕਲੈਨ ਨਾਨ ਅਤੇ ਖੁਦਮੁਖਤਿਆਰ ਹਾਂ। ਇਸ ਨੂੰ ਇਹ ਖਿਆਲ ਹੈ ਕਿ ਕੋਈ ਮੇਰਾ ਕੁਛ ਨਹੀਂ ਵਿਗਾੜ ਸਕਦਾ, ਤਾਂ ਹੀ ਤਾਂ ਸਾਡੇ ਇਕ ਸਾਥੀ ਨੇ ਧੜਕ ਹੋ ਕੇ ਬੈਂਤਾਂ ਲਗਵਾ ਦਿੱਤੀਆਂ। ਆਈ ਜੀ ਹੈਰਾਨੀ ਨਾਲ, ਹੈਂ, ਬੈਂਤਾਂ ਲਗਵਾ ਦਿੱਤੀਆਂ? ਦਾਸ, ਹਾਂ, ਦੇਖੋ ਦਲ ਸਿੰਘ ਦਾ ਹਿਸਟਰੀ ਟਿਕਟ ਅਤੇ ਬੈਂਤਾਂ ਵੀ ਬੇਕਸੂਰ ਦੇ ਲਗਵਾਈਆਂ। ਆਈ ਜੀ ਸੁਪਰਡੈਂਟ ਨੂੰ ਮੁਖਾਤਬ ਹੋ ਕੇ, ਕੀ ਦਲ ਸਿੰਘ ਦੇ ਬੈਂਤਾਂ ਲਗਵਾਈਆਂ ਗਈਆਂ ਅਤੇ ਕਿਸ ਕਸੂਰ ਬਦਲੇ? ਸੁਪਰਡੈਂਟ ਮਿਸਟਰ ਹਸਬੈਂਡ ਕੰਮ ਕਰਨ ਤੋਂ ਇਨਕਾਰੀ ਸੀ। ਆਈ ਜੀ, ਕੰਮ ਕਰਨ ਤੋਂ ਇਨਕਾਰੀ ਹੋਣ ਬਦਲੇ ਪੋਲੀਟੀਕਲ ਕੈਦੀ ਦੇ ਬੈਂਤਾਂ ਨਹੀਂ ਲੱਗ ਸਕਦੀਆਂ। ਮਿਸਟਰ ਹਸਬੈਂਡ, ਇਸ ਨੇ ਗੁਸਤਾਖੀ ਵੀ ਕੀਤੀ ਸੀ, ਸੋ ਦਵਾ ਕਾਇਮ ਰੱਖਣ ਤੇ ਡਿਸਿਪਲਿਨ ਬਣਿਆ ਰੱਖਣ ਲਈ ਹੀ ਐਸਾ ਕੀਤਾ। ਦਾਸ, ਸੁਪਰਡੈਂਟ ਹੋਰਾਂ ਨੂੰ ਪੁੱਛਿਆ ਜਾਏ ਕਿ ਕੀ ਗੁਸਤਾਖੀ ਕੀਤੀ ਤੇ ਕਿਸ ਦੀ ਕੀਤੀ, ਇਸ ਦੀ ਕਿ ਕਿਸੇ ਹੋਰਸ ਦੀ? ਮਿਸਟਰ ਹਸਬੈਂਡ, ਇਸ ਨੇ ਜੇਲ੍ਹ ਇੰਚਾਰਜ ਹੈਡਵਾਰਡ ਦੀ ਗੁਸਤਾਖੀ ਕੀਤੀ। ਆਈ ਜੀ, ਚੀਫ ਹੈਡਵਾਰਡ ਨੂੰ ਸਹੇ ਹੋ ਕੇ, ਕਿਉਂ ਕਿਰਪਾ ਸਿੰਘ, ਤੁਹਾਡੀ ਇਸ ਨੇ ਕੀ ਗੁਸਤਾਖੀ ਕੀ? ਕਿਰਪਾ ਸਿੰਘ, ਚੀਫ ਹੈਡਵਾਰਡ, ਹਜ਼ੂਰ ਮੇਰੀ ਤਾਂ ਕੋਈ ਗੁਸਤਾਖੀ ਨਹੀਂ ਕੀਤੀ, ਮੈਂ ਤਾਂ ਇੱਕ ਦਿਨ ਵੀ ਪੰਜਾਬੀ ਸੈਲਾਂ ਦਾ ਇੰਚਾਰਜ ਨਹੀਂ ਰਿਹਾ। ਆਈ ਜੀ ਜੇਲਰ ਨੂੰ ਕੜਕੇ, ਤੁਮਨੇ ਕਿਉਂ ਬਿਹਾਰੀ ਜਮਾਦਾਰ ਕੋ ਪੰਜਾਬੀ ਸੈਲੋਂ ਕਾ ਇੰਚਾਰਜ ਬਣਾਇਆ, ਜਬਕਿ ਮੈਨੇ ਤੁਮਕੋ ਹੁਕਮ ਦਿਆ ਥਾ ਕਿ ਕਿਰਪਾ ਸਿੰਘ ਚੀਫ ਹੈਡਵਾਰਡਰ ਹੀ ਪੰਜਾਬੀ ਸੈਲੋਂ ਕਾ ਇੰਚਾਰਜ ਰਹੇਗਾ, ਔਰ ਇਸ ਵਾਸਤੇ ਇਸਕੋ ਯਹਾਂ ਇਸ ਜੇਲ੍ਹ ਮੇ ਬੁਲਾਇਆ ਗਿਆ ਥਾ। ਜੇ ਬਿਹਾਰੀ ਲੋਕ ਤੋਂ ਪੰਜਾਬੀਓ ਕੀ ਬੋਲੀ ਹੀ ਨਹੀਂ ਸਮਝਤੇ? ਦਾਸ, ਆਈ ਜੀ ਸੋਹੇ, ਇਹ ਗੱਲ ਆਪ ਦੀ ਬਿਲਕੁਲ ਸੱਚ ਹੈ। ਇਹ ਤਿਲਕ ਤਿਹਾਰੀ ਬਿਹਾਰੀ ਜਮਾਦਾਰ ਜੋ ਪੰਜਾਬੀ ਸੈਲਾਂ ਦਾ ਇੰਚਾਰਜ ਹੈ, ਸਾਡੀ ਆਮ ਪੰਜਾਬੀ ਵੀ ਨਹੀਂ ਸਮਝਦਾ, ਠੇਠ ਪੰਜਾਬੀ ਤਾਂ ਇਸਨੇ ਕੀ ਸਮਝਣੀ ਸੀ? ਇਹ ਬੈਂਤਾਂ ਵਾਲਾ ਮਾਮਲਾ ਵੀ ਇਸੇ ਦੀ ਬੇਸਮਝੀ ਕਾਰਨ ਹੋਇਆ। ਆਈ ਜੀ ਤਿਲਕਧਾਰੀ ਨੂੰ ਡਾਂਟ ਕੇ, ਕਿਆ ਤੁਮ ਪੰਜਾਬੀ ਸਮਝਦੇ ਹੋ? ਤਿਲਕਧਾਰੀ, ਹਾਂ ਹਜ਼ੂਰ, ਅੱਛੀ ਤਰ੍ਹਾਂ ਸਮਝ ਸਕਦਾ ਹੂੰ। ਦਾਸ ਤਿਲਕਧਾਰੀ ਨੂੰ, ਤੁਸੀਂ ਸਾਰੇ ਬਿਹਾਰੀ ਲੋਕ ਝੂਠੇ ਹੋ। ਤਿਲਕਧਾਰੀ, ਆਈ ਜੀ ਨੂੰ ਸ਼ਿਕਾਇਤੀ ਹੋ ਕੇ, ਦੇਖੋ ਸਾਹਿਬ, ਆਪ ਦੇ ਸਾਹਮਣੇ ਹੋ ਕੇ ਹਮਕੋ ਗਾਰੀ ਨਿਕਾਲਤਾ ਹੈ, ਐਸਾ ਹੀ ਦਲ ਸਿੰਘ ਨੇ ਉਸ ਦਿਨ ਹਮਕੋ ਸਾਰੇ ਕਹਾ ਥਾ। ਆਈ ਜੀ ਹੱਸ ਕੇ ਤੇ ਫਿਰ ਗੁੱਸੇ ਹੋ ਕੇ, ਕੈਸੇ ਕਹਾ ਥਾ, ਕਿਆ ਲਫ਼ਜ਼ ਕਹੇ ਥੇ? ਤਿਲਕਧਾਰੀ ਜੀ ਸਾਹਿਬ, ਹਮਕੋ ਐਸਾ ਕਹਾ ਥਾ ਕਿ ਤੁਮ ਸਾਰੇ ਬਿਹਾਰੀ ਲੋਕ ਹਮਕੋ ਤੰਗ ਕਰਤੇ ਹੋ। ਸਾਹਿਬ, ਐਸਾ ਹਮਕੋ ਉਸਨੇ ਸਾਲੇ ਬਣਾਇਆ। ਆਈ ਜੀ ਜੇਲਰ ਨੂੰ, ਇਸੇ ਦੀ ਕਸੂਰ ਦੀ ਖਾਤਰ ਤੁਸੀਂ ਬੈਂਤਾਂ ਲਗਵਾਈਆਂ ਤੇ ਬੜਾ ਭਾਰੀ ਜ਼ੁਲਮ ਕਮਾਇਆ, ਤੇਰੇ ਵਰਗੇ ਲੋਕ ਹੀ ਗਵਰਨਮੈਂਟ ਨੂੰ ਬਦਨਾਮ ਕਰਾਉਂਦੇ ਨੇ, ਤੂੰ ਮੈਨੂੰ ਵੀ ਬਦਨਾਮ ਕਰੇਗਾ ਤੇ ਸੁਪਰਡੈਂਟ ਨੂੰ ਵੀ। ਸੁਪਰਡੈਂਟ ਨੂੰ ਸਹੇ ਅੰਗਰੇਜ਼ੀ ਵਿਚ, ਤੁਸੀਂ ਬਿਲਕੁਲ ਜ਼ੁਲਮ ਤੇ ਨਰਥ ਕੀਤਾ, तुमको पता लगा कि तिलकतारी को दल सिंह ने क्या कहा था? पंजाबी बोली में सारे जो बोलते हैं उसका अर्थ साले नहीं बल्कि सारे है, अर्थात जैसे बिहारी लोग आल नू सगरे बोलते हैं, हमारे पंजाबी लोग सगरे की जगह सारे बोलते हैं। तुमने बड़ा जुल्म किया। फिर एक वार्डर या हेड वार्डर को ऐसा कह भी दिया तो क्या इस खातर बैंतों की सजा देनी चाहिए? इसमें आपकी गुस्ताखी क्या हुई? सुपरिंटेंडेंट मिस्टर हसमेंट शिथा जा होके, मैं तो इस नू खफीफ ही सजा देने लगा सी, अर्थात पहला मैं 3 दिन की सधारण हथ कड़ी सुनाई तो दल सिंह बोलिया कि होर सजा दे लै, ता मैं टाट वर्दी की सजा लिख दी। इस पर उसने आख्या होर दिल खुश कर लै, इस नाल की बनता है? ता मैं खिज के डंडा बेड़ी लिख दी। इस पर भी यह गुस्ताखी ना बोलिया होर जोर ला लै जेड़ा लाना है, मैं 7 दिन खड़ी हथ कड़ी भी लिख दी। फिर भी वह आकड़ के बोलिया कि होर भी तेरे को जेड़ी सजा बाकी है दे लै। ता मैं इस गुस्ताखी नू बर्दाश्त ना कर सकिया, सारियां सजावां कट के बेंतां दी सजा लिख दी। जेलर विच्चों ही गल टोकी, जरनैल साहब मैं उस नू बथेरा कहा कि तू अजे भी सुपरिंटेंडेंट तो माफी मंग लै, पर उसने बड़े रोह विच आख्या क्यों माफी मंगा, की खोती नू हथ लग गया है? मिस्टर हसबेंड उपर दी पैके, गोया हमको उसने खोता बनाया। इससे ज्यादा और क्या गुस्ताखी हो सकती है? आई जी तुसी दोई अकल दे खोते हो, इस जुल्म कराने विच सारी तेरी शरारत है, तेरे वर खिलाफ पूरा एक्शन लिया जाएगा। मैनू मुखातो होके, तुसी हुण सारयां नू समझा बुझा के खाना खवा दिओ अते काम ते ला दिओ, सरकार पूरा इंसाफ करेगी ते आप दे नाल अगों नू अच्छा सलूक किया जाएगा। दास मैनू समझाउण बुझाउण की कोई लोड़ नहीं, अगे 2-3 बार समझा बुझा के स्ट्राइक तोड़ाई सी, इस दा फल मैनू ए मिलिया, मैनू जेलर ते सुपरिंटेंडेंट ने रैंग लीडर दा खिताब दिता जिस नू मैं अपनी भारी हद तक समझदा हां। मेरा किसी रड़ी रैंग लीडरी वाला इन्हां नाल कोई संबंध नहीं, मैं इन्हां नू गुरसिख मीत समझ के इतनी प्रेरणा जरूर करदा रहिंदा हां कि गुरबाणी दा पाठ करदे रहा करो, अते ए इन्हां दा अपार बीबापन है कि ए सारे सज्जण ही मेरी बिने प्रेरणा मन के अहनस गुरबाणी दे रटन विच लगे रहिंदे हन, परंतु ए आप दे जेल कर्मचारी खासकर जेलर अते सुपरिंटेंडेंट आए दिन साडे गुटके खो लैंदे हन। ਤੁਸੀਂ ਸਾਡੀ ਖਾਤਰ ਇਹ ਵੀ ਮਨਾਇਆ ਸੀ ਕਿ ਤੁਹਾਨੂੰ ਕਿਸੇ ਦਿਨ ਜੇਲ੍ਹ ਵਿਚ ਹੀ ਇਕ ਵੱਡਾ ਹਾਲ ਕਮਰਾ ਗੁਰਦੁਆਰੇ ਵਾਂਗੂ ਵਰਤਣ ਲਈ ਦੇ ਦੇਵਾਂਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਉੱਥੇ ਕਰਾ ਦਿਆਂਗੇ, ਪਰੰਤੂ ਅਸੀਂ ਇਹ ਸਮਝ ਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਖ਼ਤ ਬੇਅਦਬੀ ਹੋਵੇਗੀ, ਇਸ ਕਰਕੇ ਜੇਲ੍ਹ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਗਾਉਣਾ ਅਯੋਗ ਸਮਝਿਆ। ਪਰ ਸਾਡੀ ਕਿਸਮਤ ਵਿਚ ਹੋਵੇਗਾ ਤਾਂ ਸਾਨੂੰ ਆਪੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਦਰਸ਼ਨਾਂ ਲਈ ਬਾਹਰ ਕੱਢ ਮੰਗਾਉਣਗੇ, ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਆਉਣ ਦੀ ਖਿੱਚ ਲਈਏ ਅਤੇ ਮੁਫ਼ਤ ਦੀ ਬੇਅਦਬੀ ਕਰਾਈਏ। ਅਸਾਂ ਤੋਂ ਤਾਂ ਗੁਟਕਿਆਂ ਦੀ ਬੇਅਦਬੀ ਵੀ ਨਹੀਂ ਸਹਾਰੀ ਜਾਂਦੀ, ਆਪ ਨੇ ਅਪਾਰ ਕਿਰਪਾ ਕਰਕੇ ਅਸਾਂ ਨੂੰ ਗੁਟਕਿਆਂ ਦੇ ਉਛਾੜ ਅਤੇ ਗਾਤਰੇ ਵੀ ਬਣਾ ਦਿੱਤੇ, ਪਰ ਇਹ ਜੇਲ੍ਹ ਵਾਲੇ ਕਈ ਵਾਰ ਅਣਹੋਈ ਚੇ ਚੜ੍ਹ ਕੇ ਅਸਾਥੋਂ ਉਛਾੜ ਗਾਤਰੇ ਵੀ ਖੋਹ ਲੈ ਜਾਂਦੇ ਹਨ ਅਤੇ ਗੁਟਕਿਆਂ ਨੂੰ ਜੁੱਠੇ ਮੁੱਠੇ ਹੱਥ ਲਾਉਣ ਤਾਈ ਜਾਂਦੇ ਹਨ, ਕਈ ਵਾਰ ਗੁਟਕੇ ਵੀ ਜ਼ਬਰਦਸਤੀ ਖੋਹ ਕੇ ਲੈ ਜਾਂਦੇ ਹਨ। ਇਹ ਉੱਚੀ ਉੱਚੀ ਗੁਰਬਾਣੀ ਨਾ ਪੜ੍ਹਨ, ਪਰ ਹੁਣ ਗੁਰਬਾਣੀਆਂ ਸਾਰਿਆਂ ਦੇ ਕੰਠ ਹੋ ਚੁੱਕੀਆਂ ਹਨ, ਇਸ ਕਰਕੇ ਗੁਰਬਾਣੀਆਂ ਦੀਆਂ ਧੁਨੀਆਂ ਫੇਰ ਵੀ ਗੂੰਜਦੀਆਂ ਹੀ ਰਹਿੰਦੀਆਂ ਹਨ, ਹੌਲੇ ਹੋ ਕੇ ਆਪੇ ਗੁੱਟ ਕੇ ਮੋੜ ਦਿੰਦੇ ਹਨ, ਪਰ ਅਸੀਂ ਬੇਅਦਬੀ ਸਹਾਰ ਨਹੀਂ ਸਕਦੇ। ਇਸ ਤੋਂ ਬਿਹਤਰ ਹੈ ਕਿ ਗੁਟਕੇ ਅਸੀਂ ਰੱਖੀਏ ਹੀ ਨਾ, ਨਹੀਂ ਤਾਂ ਇਹਨੂੰ ਪੂਰੀ ਪੂਰੀ ਫਹਿਮਾਇਸ਼ ਕਰ ਜਾਓ ਕਿ ਸਾਡੇ ਗੁਟਕਿਆਂ ਨੂੰ ਹੱਥ ਨਹੀਂ ਲਾਉਣਾ ਹੋਵੇਗਾ। ਅਸਲ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਪੰਡਿਤ ਵਧਾਵਾ ਰਾਮ ਜੇਲਰ ਇੱਥੇ ਰਹੇਗਾ ਉਦੋਂ ਤਾਈਂ ਨਾ ਅਸੀਂ ਸੁਖੀ ਵੱਸ ਸਕਦੇ ਹਾਂ ਨਾ ਤੁਸੀਂ ਸੁਖੀ ਰਹਿ ਸਕਦੇ ਹੋ। ਇਸ ਦੇ ਸੁਭਾਅ ਵਿਚ ਹੀ ਬਦਖੂਈ ਹੈ, ਜਦ ਇਹ ਆਪ ਨੂੰ ਹੀ ਕੁਛ ਨਹੀਂ ਸਮਝਦਾ ਤਾਂ ਸਾਡੀ ਕੀ ਪਰਵਾਹ ਕਰੇਗਾ, ਅਤੇ ਮਿਸਟਰ ਹਸਬੈਂਡ ਇਸ ਦੀ ਕੱਠਪੁਤਲੀ ਹੈ, ਤੁਸੀਂ ਚਾਹੇ ਕਿਤਨੇ ਹੁਕਮ ਦੇ ਲਵੋ ਪਰ ਸਾਡੇ ਹੁਕਮਾਂ ਦੀ ਇਸ ਨੂੰ ਕੱਖ ਪਰਵਾਹ ਨਹੀਂ। ਉਦਾਹਰਣ ਮਾਤਰ ਸੁਣ ਲਵੋ, ਆਪ ਨੂੰ ਯਾਦ ਹੋਵੇਗਾ ਕਿ ਇਕ ਵਾਰ ਆਪ ਤੇ ਆਪ ਦੇ ਘਰੋਂ ਮਾਈ ਦੋਈ ਵਿਜ਼ਟ ਲਈ ਇੱਥੇ ਆਏ ਸੋ, ਅਤੇ ਮਾਈ ਦੀ ਸਿਫਾਰਿਸ਼ ਪਰ ਜੋ ਉਸ ਨੇਕ ਮਾਈ ਨੂੰ ਆਪਣੇ ਹੁਦਰੋਂ ਉਪਜੀ ਸੀ, ਆਪਣੇ ਗਵਰਨਮੈਂਟ ਪੰਜਾਬ ਪਾਸੋਂ ਮੇਰੀ ਜਾਇਦਾਦ ਵਾਪਸੀ ਲਈ ਲਿਖਤ ਪੜਤ ਕਰਨ ਲਈ ਜੇਲਰ ਅਤੇ ਮਿਸਟਰ ਹਸਬੈਂਡ ਨੂੰ ਆਰਡਰ ਦਿੱਤਾ ਸੀ ਕਿ ਕਾਗਜ਼ਾਤ ਤਿਆਰ ਕਰਕੇ ਆਪ ਦੇ ਪਾਸ ਭੇਜੇ ਜਾਣ, ਮੈਂ ਤਾਂ ਉਦੋਂ ਵੀ ਨਹੀਂ ਮੰਨਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਨ੍ਹਾਂ ਤਿਲਾਂ ਵਿਚ ਤੇਲ ਨਹੀਂ, ਗੁਰੂ ਰਜਾ ਉਤੇ ਸ਼ੱਕ ਰਹਿਣ ਦਿਓ। ਪਰੰਤੂ ਮਾਈ ਜੀ ਨੇ ਮੇਰੇ ਪਰਿਵਾਰ ਅਤੇ ਬਾਲ ਬੱਚਿਆਂ ਉਤੇ ਤਰਸ ਖਾ ਕੇ ਮੈਨੂੰ ਮਨਾ ਲਿਆ ਸੀ ਕਿ ਅਸੀਂ ਤੁਹਾਡੀ ਖਾਤਰ ਨਹੀਂ ਕਰਾਂਗੇ ਪਰ ਆਪ ਦੇ ਅਨਾਥ ਬੱਚਿਆਂ ਦੀ ਖਾਤਰ ਕਰਦੇ ਹਾਂ, ਅਤੇ ਚਾਹੇ ਮੈਂ ਉਸ ਨੂੰ ਆਖਿਆ ਸੀ ਕਿ ਅਨਾਥਾਂ ਦਾ ਨਾਥ ਸਤਿਗੁਰੂ ਕਰਤਾਰ ਆਪ ਹੈ, ਉਹ ਆਪ ਪ੍ਰਤਿਪਾਲਾ ਕਰੇਗਾ। ਗੁਰੂ ਅਤੇ ਗੁਰੂ ਪੰਥ ਨੂੰ ਸਭ ਦੀ ਸਾਰ ਹੈ, ਪਰ ਫਿਰ ਵੀ ਆਪ ਸਾਹਿਬਾਨ ਨੇ ਇਹ ਆਰਡਰ ਦੇ ਹੀ ਦਿੱਤਾ ਸੀ, ਪਰੰਤੂ ਇਨ੍ਹਾਂ ਨੇ ਉਸ ਆਰਡਰ ਦੀ ਕੱਖ ਵੀ ਪਰਵਾਹ ਨਹੀਂ ਕੀਤੀ। ਇਕ ਦੋ ਵਾਰ ਮੈਂ ਇਨ੍ਹਾਂ ਨੂੰ ਯਾਦ ਕਰਵਾਇਆ ਅਤੇ ਜੇਲਰ ਨੂੰ ਕਿਹਾ ਕਿ ਜੇ ਤੂੰ ਆਈ ਜੀ ਦੇ ਆਰਡਰ ਦੀ ਵੀ ਪਰਵਾਹ ਨਾ ਕਰੇ ਤਾਂ ਤੂੰ ਬੜਾ ਅਕਿਰਤਕਣ ਹੈ। ਤਾਂ ਇਸ ਨੇ ਉਸੇ ਵੇਲੇ ਹੀ ਬੜੀ ਬਦਦਿਮਾਗੀ ਤੇ ਹਮਾਕਤ ਨਾਲ ਆਪ ਦੇ ਹੁਕਮ ਉੱਤੇ ਕਲਮ ਫੇਰ ਦਿੱਤੀ ਅਤੇ ਮੈਨੂੰ ਵਿਗਾੜ ਕੇ ਆਖਿਆ ਕਿ ਤੂੰ ਕਿਸ ਦਾ ਵਿਚਾਰਾ ਹੈ? ਇੱਥੇ ਇੱਕ ਸਿਪਾਹੀ ਨੇ ਮੈਥੋਂ ਉਪਰੋ ਉਪਰੀ ਜਰਨੈਲ ਸਾਹਿਬ ਪਾਸੋਂ ਇੱਕ ਮਹੀਨੇ ਦੀ ਛੁੱਟੀ ਮਨਜ਼ੂਰੀ ਦਾ ਆਰਡਰ ਲੈ ਲਿਆ। ਮੈਂ ਉਹ ਵੀ ਮਨਸੂਖ ਕਰ ਦਿੱਤਾ ਅਤੇ ਜਰਨੈਲ ਸਾਹਿਬ ਦੇ ਆਰਡਰੀ ਕਾਗਜ਼ ਨੂੰ ਉਸ ਸਿਪਾਹੀ ਦੇ ਸਾਹਮਣੇ ਹੀ ਫਾੜ ਦਿੱਤਾ। ਸੋ ਜਰਨੈਲ ਸਾਹਿਬ ਜੀ, ਇਹ ਵਧਾਵਾ ਰਾਮ ਐਸਾ ਹੰਕਾਰੀ ਹੈ ਅਤੇ ਆਕੜ ਖਾਨ ਹੈ, ਔਰ ਉਹ ਸਿਪਾਹੀ ਸਾਹਮਣੇ ਖੜਾ ਹੈ, ਉਸ ਤੋਂ ਪੁੱਛ ਲਵੋ ਕਿ ਇਸ ਨੇ ਆਪ ਦੇ ਉਸ ਆਰਡਰ ਦੀ ਕੀ ਗੱਤ ਬਣਾਈ ਹੈ, ਅਤੇ ਇਸ ਦੀ ਇਸ ਨਾਫਰਮਾਨੀ ਦਾ ਇਹ ਪ੍ਰਤੱਖ ਸਬੂਤ ਹੈ ਕਿ ਸਿਪਾਹੀ ਹੁਣ ਤਾਈਂ ਛੁੱਟੀ ਤੇ ਨਹੀਂ ਗਿਆ, ਡਿਊਟੀ ਤੇ ਹਾਜ਼ਰ ਖੜੋਤਾ ਹੈ, ਹਾਲਾਂਕਿ ਆਪ ਛੁੱਟੀ ਦਾ ਆਰਡਰ ਦੇ ਚੁੱਕੇ ਹੋ। ਮੇਰੀ ਇਹ ਗੱਲ ਵਿੱਚ ਹੀ ਸੀ ਕਿ ਆਈ ਜੀ ਜੇਲਰ ਨੂੰ ਕੂਰੀ ਵੱਟ ਕੇ ਪਿਆ ਤੇ ਕਿਹਾ ਜਲਦੀ ਇਸ ਗੱਲ ਦਾ ਜਵਾਬਦੇਹੀ ਕਰਨੀ ਪਵੇਗੀ। ਫਿਰ ਮੇਰੇ ਵੱਲ ਮੁਖਾਤਬ ਹੋ ਕੇ ਮੈਨੂੰ ਤਸੱਲੀ ਦਿੱਤੀ ਕਿ ਅੱਜ ਤੋਂ ਤੁਹਾਡੇ ਨਾਲ ਕੋਈ ਜ਼ੁਲਮ ਨਹੀਂ ਹੋਵੇਗਾ ਅਤੇ ਇਸ ਜੇਲਰ ਦਾ ਫੈਸਲਾ ਕਰ ਦਿੱਤਾ ਜਾਵੇਗਾ। ਮੈਂ ਆਖਿਆ, ਤੁਸੀਂ ਫੈਸਲਾ ਨਹੀਂ ਕਰੋਗੇ ਤਾਂ ਆਪੇ ਹੋ ਜਾਵੇਗਾ। ਮੈਨੂੰ ਮਾਲੂਮ ਹੈ ਕਿ ਇਹ ਬੜਾ ਲਿਫਤਾ ਹੈ, ਆਪ ਦੇ ਹੱਥੀਂ ਪੈਰੀਂ ਪੈ ਕੇ ਆਪਣਾ ਮਤਲਬ ਕੱਢ ਲੇਗਾ, ਪਰ ਸਾਡੇ ਉੱਤੇ ਲੱਗਿਆ ਹੀ ਰਹੇਗਾ। ਪਰ ਇਤਨੀ ਗੱਲ ਹੈ ਕਿ ਜੇ ਇਹ ਇੱਥੇ ਰਹਿ ਗਿਆ ਤਾਂ ਆਪ ਦੇ ਨਾਮ ਨੂੰ ਕਲੰਕਿਤ ਕਰੇਗਾ, ਸਾਡਾ ਤਾਂ ਇਹ ਕੁਛ ਨਹੀਂ ਵਿਗਾੜ ਸਕਦਾ। ਇਸ ਪ੍ਰਕਾਰ ਗੱਲਬਾਤ ਹੋਣ ਪਸ਼ਚਾਤ ਆਈ ਜੀ ਲੋਹਾ ਲਾਖਾ ਹੋਇਆ ਸਾਡੇ ਪਾਸੋਂ ਚਲਿਆ ਗਿਆ, ਪਰ ਪਿੱਛੋਂ ਉਹ ਹੀ ਹੋਈ। ਜੇਲਰ ਨੇ ਹੱਥੀਂ ਪੈਰੀਂ ਪੈ ਕੇ ਆਈ ਜੀ ਨੂੰ ਫਿਰ ਮੁਮ ਕਰ ਲਿਆ। ਮਾਇਆਧਾਰੀਆਂ ਬੜਫੂਲਿਆਂ ਨੂੰ ਖੁਸ਼ਾਮਦ ਪਸੰਦੀ ਇੱਕ ਐਸਾ ਚਸਕਾ ਹੈ ਕਿ ਚਿੱਚੜ ਵਾਂਗੂ ਚਿੰਬੜਿਆ ਹੀ ਰਹਿੰਦਾ ਹੈ।